SBS ਪੰਜਾਬੀ ਆਸਟ੍ਰੇਲੀਆ ਦੇ ਸਭ ਸੁਣਨ ਵਾਲਿਆਂ ਦਾ ਲੈਂਦੇ ਪੰਜਾਬ 'ਚ ਸਵਾਗਤ ਕਰਨੇ ਆ। ਔਰ ਪੰਜਾਬੀ ਜਦੋਂ ਇਹਦੀ ਅਸੀਂ ਗੱਲ ਕਰੀਏ, ਇਹਦੀ ਸਾਂਭ ਔਰ ਇਹਦੇ ਸਭਾ ਦੇ ਵਾਸਤੇ ਕੰਮ ਕਰਨ ਵਾਲੇ ਲਿਖਾਰੀ ਆਪਣੀ ਮਿਸਾਲ ਆਪ ਨੇ, ਜਿਹੜੇ ਆਪਣੀਆਂ ਲਿਖਤਾਂ ਦੇ ਰਾਹੀਂ ਇਹਦੀ ਸੇਵਾ ਕਰਦੇ ਨੇ। ਅੱਜ ਲੈਂਦੇ ਪੰਜਾਬ ਦੇ ਇੱਕ ਅਜੇ ਲਿਖਾਰੀ ਦੇ ਨਾਲ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਜਾਣੂ ਕਰਾਵਾਂਗੇ। ਪਹਿਲਾਂ ਮੈਂ ਥੋੜਾ ਜਿਹਾ ਤਾਰਫ ਕਰਵਾਉਂਦਾ ਜਾਵਾਂ ਕਿ ਸਾਡੇ ਨਾਲ ਫੈਦਾ ਬੁਖਾਰੀ ਹੋਣੇ ਨੇ ਔਰ ਉਹਨਾਂ ਦੀਆਂ ਲਿਖਤਾਂ ਉਹਨਾਂ ਤੋਂ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਪਹਿਲਾਂ ਜਾਣੂ ਹੋਣਗੇ, ਬਾਕੀ ਜਿਹਨਾਂ ਗੱਲਾਂ ਤੋਂ ਜਾਣੂ ਨਹੀਂ ਗਏ ਉਹਨਾਂ ਤੋਂ ਅਸੀਂ ਕਰਵਾਵਾਂਗੇ। ਅਸਲਾਮ ਵਾਲੇਕੁਮ ਫੈਦਾ ਸਾਹਿਬ।
ਵਾਲੇਕੁਮ ਸਲਾਮ।
ਬਹੁਤ ਸ਼ੁਕਰੀਆ ਤੁਹਾਡਾ ਕੁਛ ਸਮਾਂ ਤੁਸੀਂ ਦਿੱਤਾ ਔਰ ਜੀ ਆਇਆਂ ਨੂੰ ਕਿੰਨੇ ਤੁਹਾਨੂੰ SBS ਪੰਜਾਬੀ ਤੇ।
ਜੀ ਬੜੀ ਮਿਹਰਬਾਨੀ, ਸ਼ੁਕਰੀਆ।
ਅੱਛਾ ਫੈਦਾ ਸਾਹਿਬ, ਇਹ ਦੱਸੋ ਕਿ ਜੰਮਪਲ ਕਿੱਥੋਂ ਦੀ, ਮੁੱਢਲੀ ਪੜ੍ਹਾਈ ਕਿੱਥੋਂ ਦੀ?
ਮੇਰੇ ਅਜਦਾਦ ਜਿਹੜੇ ਨੇ, ਵੱਡੇ ਨੇ ਜਿਹੜੇ, ਉਹ ਹੈਡ ਸੁਲੇਮਾਨ ਕੀ ਜ਼ਿਲ੍ਹਾ ਉਕਾੜਾ, ਉੱਥੋਂ ਦੇ ਰਿਹਾਇਸ਼ੀ ਸਨ। ਮੇਰੀ ਜੰਮਣ ਭੂਮੀ ਜਿਹੜੀ ਏ ਉਹ ਹੈਡ ਸੁਲੇਮਾਨ ਕੀ ਏ। ਫਿਰ ਮੈਂ ਪ੍ਰਾਇਮਰੀ ਤੱਕ ਉਕਾੜਾ ਸ਼ਹਿਰ ਚ ਪੜਿਆ, ਦੇਹਾਤ ਚ ਉਕਾੜਾ ਦੇ ਮੁਜ਼ਾਫਾਤ ਚ 47 GD ਇੱਕ ਪਿੰਡ ਏ, ਤੇ ਉਹ ਹਾਲ ਉੱਥੇ ਵੰਡਦੇ ਪਏ।
ਮੁੱਢਲਾ ਬਚਪਨ ਕੋਈ ਘੱਟੇ ਚ ਖੇਡਦੇ ਆ, ਗੁੱਲੀ ਡੰਡਾ ਖੇਡਦੇ ਆ, ਕੋਈ ਉਹ ਥੋੜੀ ਜਿਹੀ ਮੰਜ਼ਰ ਕਸ਼ੀ ਆਪਣੀ ਜ਼ੁਬਾਨੀ ਕਰਿਆ ਜੀ?
ਜੀ ਮੈਂ ਉਹ ਮੰਜ਼ਰ ਕਸ਼ੀ, ਅਗਰ ਤੁਸੀਂ ਹੁਕਮ ਦਿਓ ਤੇ ਮੈਂ ਸ਼ੇਰਾਂ ਦੀ ਜ਼ੁਬਾਨੀ ਕਰਦੇ ਆ।
ਇਸ ਤੋਂ ਵੱਧ ਸੁਲੱਖਣੀ ਗੱਲ ਕਿਹੜੀ ਹੋਣੀ?
ਯਾਦ ਨੇ ਬਚਪਨ ਦੀਆਂ ਸਭੇ ਅਦਾਵਾਂ, ਯਾਦ ਨੇ ਭੁੱਲ ਨਾ ਸਕਣ ਜੇ ਮੈਂ ਉਹ ਭੁੱਲਣਾ ਵੀ ਚਾਹਾਂ, ਯਾਦ ਨੇ ਨਾਲ ਸਖੀਆਂ ਰਲ ਤੇਰਾ ਗੁੱਡੀਆਂ ਨੂੰ ਉਹ ਪਰਨਾਵਣਾ, ਨਿੱਕੀਆਂ ਨਿੱਕੀਆਂ ਛੋਰੀਆਂ ਦਾ ਰਲ ਕੇ ਗਾਵਣ ਗਾਵਣਾ, ਮੈਂ ਬਖੇੜੇ ਵਿੱਚ ਤੇਰਾ ਗੁੱਡੀਆਂ ਦਾ ਘਰ ਚਾਢਾਵਣਾ, ਤੇਰੀਆਂ ਡਸਕੋਰਿਆਂ ਦੇ ਨਾਲ ਹਾਵਾਂ, ਯਾਦ ਨੇ ਯਾਦ ਨੇ ਬਚਪਨ ਦੀਆਂ ਸਭੇ ਅਦਾਵਾਂ, ਯਾਦ ਨੇ ਯਾਦ ਹੀ ਇੱਕ ਸਾਲ ਹਾ ਗਰਮੀ ਦੇ ਮੌਸਮ ਖਾ ਲਿਆ, ਰਲ ਤੁਸਾਂ ਸਭਣਾ ਸੱਜਣ ਮੈਨੂੰ ਹਾ ਘਰ ਚੋਂ ਆ ਲਿਆ, ਰਲ ਕੇ ਸਾਡਾ ਆਖਣਾ ਵਸ ਵਸ ਵੇ ਮੀਆਂ ਕਾਲਿਆ, ਲਾਂਦੇ ਓ ਚੜੀਆਂ ਉਹ ਮੁੜ ਸੱਜਣਾ ਘਟਾਵਾਂ, ਯਾਦ ਨੇ ਬਚਪਨ ਦੀਆਂ ਸਭੇ ਅਦਾਵਾਂ, ਯਾਦ ਨੇ ਨਿੱਕੀ ਜਿਹੀ ਵੀਣੀ ਚੂ ਚੂੜੀ ਬੰਨ ਕੇ ਕੱਢਣਾ ਪਿਆਰ, ਉਹ ਇਸ ਤਰ੍ਹਾਂ ਕਰਨਾ ਦੋਹਾਂ ਨੇ ਪਿਆਰ ਦਾ ਇਜ਼ਹਾਰ, ਉਹ ਪਿਆਰ ਹੈ ਮੈਨੂੰ ਘਣਾ ਕਰਨਾ ਦੋਹਾਂ ਤਕਰਾਰ, ਉਹ ਇਕੱਠਿਆਂ ਲੈਣੀਆਂ ਦੋਵਾਂ ਨੇ ਸਾਵਾਂ, ਯਾਦ ਨੇ ਬਚਪਨ ਦੀਆਂ ਸਭੇ ਅਦਾਵਾਂ, ਯਾਦ ਨੇ ਔਰ ਗੱਲ ਦੇ ਵਿੱਚ ਗੱਲ ਵੰਗੜੀਆਂ ਘੱਤ ਕੇ ਬਾਜ਼ਾਰ ਜਾਵਣਾ, ਨਾ ਕਿਸੇ ਦੀ ਭਨ ਕਦੇ ਰੱਖਣੀ ਤੇ ਨਾ ਸ਼ਰਮਾਵਣਾ, ਮੁੜ ਮਖੌਲ ਚ ਇੱਕ ਦੂਜੇ ਤੂੰ ਖੋ ਕੇ ਸ਼ਹਿਦਾ ਖਾਵਣਾ, ਦੇਣੀਆਂ ਵੱਡਿਆਂ ਨੇ ਉਹ ਤੱਕ ਕੇ ਦੁਆਵਾਂ, ਯਾਦ ਨੇ ਬਚਪਨ ਦੀਆਂ ਸਭੇ ਅਦਾਵਾਂ, ਯਾਦ ਨੇ ਕਿ ਵਕਤ ਉਹ ਲੰਘਦਾ ਗਿਆ ਸਾਥੇ ਜਵਾਨੀ ਆ ਗਈ, ਸਾਡੇ ਸੱਚੇ ਜਜ਼ਬਿਆਂ ਦੀ ਹਰ ਕਲੀ ਮੁਰਝਾ ਗਈ, ਗੁੱਲੀ ਵੇਲੇ ਦੀ ਹਨੇਰੀ ਆਪੋ ਆਪਣੀ ਪਾ ਗਈ, ਫੁੱਟ ਗਈਆਂ ਮੁੜ ਸਾਡੀਆਂ ਸਜਣਾ ਉਹ ਰਾਵਾਂ, ਯਾਦ ਨੇ ਬਚਪਨ ਦੀਆਂ ਸਭੇ ਅਦਾਵਾਂ, ਯਾਦ ਨੇ ਤੇ ਪੰਜਾਬ ਦੇ ਦੇਹਾਤ ਦੇ ਬਚਪਨ ਨੂੰ ਤੇ ਬਚਪਨ ਦੀਆਂ ਰੀਤਾਂ ਨੂੰ ਮੈਂ ਰਾਜਣ ਆਇਆ।
ਫੇਦਾ ਬੁਖਾਰੀ ਸਾਹਿਬ, ਸਾਡੀ ਅੱਜ ਦੀ ਪੀੜ੍ਹੀ ਨੂੰ ਇਹ ਸ਼ੈਵਾਂ ਨਸੀਬ ਨਾ ਹੋਈਆਂ, ਸ਼ਾਇਰ ਬੜਾ ਹਸਾਸ ਹੁੰਦਾ ਔਰ ਫਿਰ ਜਿਹੜਾ ਬਚਪਨ ਤੁਸੀਂ ਦੱਸਿਆ ਇਹ ਤੇ ਮੇਰਾ ਖਿਆਲ ਆ ਕਿ ਉਹ ਅੰਦਰ ਦਾ ਜਿਹੜਾ ਅਹਿਸਾਸ ਆ ਉਹਨੇ ਕੋਈ ਬੇਈਮਾਨੀ ਨਹੀਂ ਕੀਤੀ, ਵੇਲੇ ਤੋਂ ਪਹਿਲਾਂ ਖੁੰਝ ਨਹੀਂ ਗਿਆ, ਸਿਆਣਪ ਪੁਣਾ ਛੇਤੀ ਨਹੀਂ ਆ ਗਿਆ?
ਇਹ ਦਰਅਸਲ ਮੇਰਾ ਖਿਆਲ ਹੈ ਵੀ ਇਹ ਸਿਆਣਪ ਆਈ ਨਹੀਂ, ਬਸ ਸਿਰਫ ਸਿਆਣਪ ਦਾ ਅਹਿਸਾਸ ਆਇਆ।
ਅੱਛਾ, ਪਹਿਲੀ ਲਿਖਤ ਜਿੱਦਾਂ ਪਲੇਠੀ ਦਾ ਬਾਲ ਬੜਾ ਪਿਆਰਾ ਹੁੰਦਾ, ਪਹਿਲੀ ਲਿਖਤ ਆ ਜਿਹੜੀ ਉਹਨੂੰ ਵੀ ਬੰਦਾ ਸਾਂਭ ਕੇ ਰੱਖਦਾ, ਔਰ ਫਿਰ ਉਦੋਂ ਜਦੋਂ ਘਰ ਵਾਲੇ ਰੋਟੀ ਟੁੱਕਰ ਦੀ ਫਿਕਰ ਕਰਨ ਡੇ ਹੋਣ ਕਿ ਆਪਣੇ ਪੈਰਾਂ ਤੇ ਖਲੋਵੇ, ਔਰ ਲਿਖਤਾਂ ਨੇ ਜਿਹੜੀਆਂ ਹੈ ਤੇ ਤਾਮੀਰੀ ਕੰਮ, ਪਰ ਸਾਡੇ ਲਿਆਂਦੇ ਪੰਜਾਬ ਦੇ ਵਿੱਚ ਇਹਦੇ ਤੇ ਕਦੀ ਘਰ ਵਾਲਿਆਂ ਸ਼ਾਬਾਸ਼ ਨਹੀਂ ਦਿੱਤੀ, ਤੁਹਾਡੇ ਨਾਲ ਕੀ ਬੀਤੀਆਂ?
ਜੀ ਮੇਰੇ ਨਾਲ ਕੁਝ ਇੰਜ ਹੋਈ ਵੀ ਪਹਿਲੇ ਤੇ ਮੈਂ ਲੁਕ ਕੇ ਕੋਈ ਇਹ ਕੰਮ ਕਰਦਾ ਰਿਹਾ ਲਿਖਣ ਦਾ, ਤੇ ਮੈਨੂੰ ਇੰਜ ਹੀ ਲੱਗੇ ਜਿਵੇਂ ਸ਼ਾਇਰੀ ਮੇਰਾ ਜੁਰਮ ਹੈ, ਤੇ ਉਹ ਕਰਦੇ ਜਿਹੜੇ ਨੇ ਉਹ ਮੇਰੀਆਂ ਕਿਤਾਬਾਂ ਸੰਭਾਲ ਰੱਖਦੇ ਫਿਰਦੇ ਵੀ ਪੜ੍ਹੇਗਾ ਤੇ ਪੜ੍ਹ ਵੀ ਰਿਹਾ ਸਾਂ, ਪਰ ਨਾਲ ਨਾਲ ਮੇਰਾ ਖਿਆਲ ਹੈ ਵੀ ਪੜ੍ਹਨ ਨਾਲੋਂ ਮੈਨੂੰ ਕਰਨ ਹਮੇਸ਼ਾ ਚੰਗਾ ਲੱਗਾ।
ਪਲੇਠੀ ਦੀ ਲਿਖਤ ਕਿਹੜੀ ਸੀ, ਕਦੋਂ, ਕਿਸ ਉਮਰ ਚ?
ਜੀ ਮੈਂ ਪਲੇਠੀ ਚ ਉਹ ਇੰਜ ਸੀ ਕਿ ਮੇਰੇ ਵਾਲਦ ਜਿਹੜੇ ਨੇ ਉਹ ਵੀ ਸ਼ੇਰ ਕਹਿੰਦੇ ਸਨ, ਉਹ ਇੱਕ ਸਿਲਸਿਲਾ ਸੀ ਪਿੱਛੇ ਕਬੀਲੇ ਦੇ ਵਿੱਚ ਵੀ ਸ਼ੇਰ ਦਾ, ਉੱਥੋਂ ਅਸਰ ਹੋਇਆ ਤੇ ਅੰਦਰ ਦਾ ਸੁੱਤਾ ਉਹ ਜਾਗ ਪਿਆ। ਸ਼ੁਰੂ ਸ਼ੁਰੂ ਵਿੱਚ ਮੈਂ ਕਾਫੀ ਅੰਗ ਚ ਕਹਿਣਾ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਬਾਕੀ ਰੰਗ ਜਿਹੜੇ ਨੇ ਸ਼ਾਇਰੀ ਦੀਆਂ ਸਾਰੀਆਂ ਸਿਨਫਾਂ ਚ ਕੁਛ ਨਾ ਕੁਛ ਕਿਹਾ, ਤੇ ਉਹ ਹੈ ਸੀ ਕਿ ਜੋਗੀ ਜੰਗ ਸੇ ਅੱਲੂ ਆਇਆ, ਨਾਹਨੂੰ ਅਕਰਬ ਹੀਰ ਦੇ ਬੂਹੇ ਆ ਕੇ ਅਲਖ ਜਗਾਇਆ, ਜੋਗੀ ਜੰਗ ਸੇ ਅੱਲੂ ਆਇਆ।
ਆਏ ਹਾਏ ਹਾਏ, ਕਿਆ ਬਾਤ ਹੈ। ਗਜ਼ਲਾਂ ਦੀ ਜਿਹੜੀ ਪਹਿਲੀ ਕਿਤਾਬ ਸੀਗੀ, ਮੈਂ ਚਾਹਾਂਗਾ ਕਿ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਸੁਲੱਖਣੀ ਜਿਹੀ ਗਜ਼ਲ, ਬਾਕੀ ਦੇ ਅੱਖਰ ਤੁਹਾਡੇ ਆਪ ਹੀ ਧਮਾਲਾਂ ਪਾਉਂਦੇ ਨੇ, ਉਹ ਤੁਸੀਂ ਆਪਣੀ ਆਵਾਜ਼ ਚ ਸਾਂਝੀ ਕਰੋ।
ਇਸ ਅਣਫੁੱਲੇ ਰੁੱਖ ਦੇ ਪਿੱਛੇ ਖਬਰੇ ਕੀ ਏ, ਇਸ ਅਣਫੁੱਲੇ ਰੁੱਖ ਦੇ ਪਿੱਛੇ ਖਬਰੇ ਕੀ ਏ, ਇਹ ਨਹੀਂ ਮੋਇਆ ਦੁੱਖ ਦੇ ਪਿੱਛੇ ਖਬਰੇ ਕੀ ਏ, ਔਰ ਚਾਈ ਚਾਈ ਜੋਲੀ ਵਿੱਚ ਤੇ ਪਾ ਬੈਠੇ ਆ, ਹੁਣ ਧੁੜਕੂ ਏ ਸੁੱਖ ਦੇ ਪਿੱਛੇ ਖਬਰੇ ਕੀ ਏ, ਇਹੋ ਵਹਿਮ ਵਿਰਾਗੀ ਬਣ ਕੇ ਲਹੂ ਪੀਤੇ, ਉਹਦੇ ਪੀਲੇ ਮੁੱਖ ਦੇ ਪਿੱਛੇ ਖਬਰੇ ਕੀ ਏ, ਉਹਦੇ ਪੀਲੇ ਮੁੱਖ ਦੇ ਪਿੱਛੇ ਖਬਰੇ ਕੀ ਏ, ਔਰ ਨੀਂਦਰ ਸੁੱਖ ਫਿਦਾ ਏ, ਖਾ ਕੇ ਵੀ ਨਹੀਂ ਰੱਜਿਆ, ਹਿਜਰ ਸਮੇਂ ਦੀ ਕੁੱਖ ਦੇ ਪਿੱਛੇ ਖਬਰੇ ਕੀ।
ਵਾਹ 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 ਵਾਹ। ਅੱਛਾ ਇਹ ਦੱਸੋ ਕਿ ਜਦ ਤੱਕ ਕੋਈ ਰੋਗ ਨਾ ਲੱਗੇ, ਸੱਟ ਨਾ ਲੱਗੇ, ਸ਼ਾਇਰ ਨਹੀਂ ਬਣਦਾ, ਕੀ ਕਹਿੰਦੇ ਜੀ?
ਮੇਰਾ ਖਿਆਲ ਹੈ ਵੀ ਪੰਜਾਬੀ ਨਹੀਂ ਜੇ ਰੋਗ ਕੋਈ ਨਹੀਂ, ਕਿਹੜਾ ਕਿਹੜਾ ਰੋਗ ਗਿਣ ਕੇ ਦੱਸਾਂ ਜਿਹੜਾ ਮੈਨੂੰ ਲੱਗੇ।
ਅੱਛਾ ਪੰਜਾਬੀ ਜ਼ੁਬਾਨ ਦੀ ਸਾਂਭ ਵੱਲੋਂ, ਉਹਦੇ ਸੰਭਾਲ ਵੱਲੋਂ ਅਗਲੀ ਪੀੜ੍ਹੀ ਹੈ ਜਿਹੜੀ ਸਾਡੀ ਆਉਣ ਵਾਲੀ, ਉਹਦੇ ਨਾਲ ਇਹਦਾ ਵਰਤਾਵਾ ਔਰ ਉਹਨਾਂ ਦਾ ਇਹਦੇ ਨਾਲ ਵਰਤਾਵਾ, ਉਸ ਬਾਰੇ ਕੋਈ ਫਿਕਰਾਂ, ਕੋਈ ਤੁਹਾਡੇ ਜਿਹੜੇ ਵਿਚਾਰ ਨੇ ਉਹ ਦੱਸਣਾ।
ਇੰਜ ਆਖਾਂਗਾ ਕਿ ਜ਼ੁਬਾਨਾਂ ਮਰਦੀਆਂ ਨਹੀਂ, ਬੋਲਣ ਵਾਲੇ ਮਰ ਜਾਂਦੇ ਨੇ, ਜ਼ੁਬਾਨਾਂ ਨਹੀਂ ਮਰਦੀਆਂ, ਬਲਕਿ ਬੋਲਣ ਵਾਲਿਆਂ ਨੂੰ ਮਰਨ ਤੋਂ ਬਾਅਦ ਜ਼ਿੰਦਾ ਰੱਖਣ ਵਾਸਤੇ ਵੀ ਜ਼ੁਬਾਨ ਹੀ ਸਭ ਤੋਂ ਵੱਡਾ ਵਸੀਲਾ ਹੈ। ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਮੇਰੇ ਜਿਵੇਂ ਕਿ ਉਹ ਇੱਕ ਹੜ੍ਹ ਆਇਆ ਹੋਇਆ, ਤਹਿਜ਼ੀਬਾਂ ਦੀ ਯਲਗਾਰ ਹੈ, ਅਤੇ ਉਹ ਹੈ ਸਾਡੇ ਕੋਲੋਂ ਸਾਡਾ ਵਿਰਸਾ, ਅਤੇ ਕੋਈ ਹੋਰ ਕਿਸੇ ਹੋਰ ਕੋਲੋਂ ਉਹਦਾ ਵਿਰਸਾ ਖੋ ਲੈਣ ਦੇ ਚੱਕਰ ਵਿੱਚ, ਉਹ ਘਰ ਦੇ ਵਿੱਚ ਜਦੋਂ ਮੇਰੇ ਬੱਚੇ ਹੋਏ ਨੇ ਦੋ, ਉਹਨਾਂ ਛੋਟੇ ਬੱਚਿਆਂ ਨੂੰ ਉਹਨਾਂ ਦੀਆਂ ਫੁੱਫੀਆਂ ਨੇ, ਉਹਨਾਂ ਦੇ ਨਾਨਕਿਆਂ ਨੇ, ਉਹਨਾਂ ਸਾਰਿਆਂ ਨੇ ਉਰਦੂ ਅਤੇ ਇੰਗਲਿਸ਼ ਸਿਖਾਉਣੀ ਅਤੇ ਬੁਲਾਉਣੀ ਸ਼ੁਰੂ ਕਰ ਦਿੱਤੀ। ਲੇਕਿਨ ਇੱਕ ਮੈਂ ਅਤੇ ਇੱਕ ਮੇਰੀ ਮਾਂ ਸਾਂ ਜਿਹੜੇ ਅਸੀਂ ਉਹਨਾਂ ਨਾਲ ਪੰਜਾਬੀ ਬੋਲਦੇ ਸਾਂ, ਮੈਨੂੰ ਬੁਰਾ ਵੀ ਲੱਗਦਾ, ਲੇਕਿਨ ਉੱਧਰ ਗੋਇਆ ਉਹ ਟੀਮ ਜ਼ਿਆਦਾ ਹੀ, ਮੈਂ ਅਸੀਂ ਇਕੱਲੇ ਸਾਂ ਮਾਂ ਪੁੱਤਰ। ਉਹਨਾਂ ਆਪਣੀ ਸਾਰੀ ਕੋਸ਼ਿਸ਼ ਕਰ ਲਈ, ਲੇਕਿਨ ਮੈਂ ਹੈਰਾਨ ਇਸ ਵਾਸਤੇ ਹਾਂ ਕਿ ਮੇਰੇ ਵਾਲ ਸਾਰੇ ਪੰਜਾਬੀ ਬੋਲਦੇ।
ਕਿਆ ਬਾਤ ਹੈ! ਇਹ ਇੱਕ ਅਸਰ ਮੈਨੂੰ ਜ਼ਾਇਆ ਹੁੰਦਾ ਦਿਸਦਾ ਤੁਹਾਡੀ ਗੱਲ 'ਚ ਕਿ ਸਿਰਫ ਮਾਂ ਬੋਲੀ ਨਹੀਂ, ਇਹ ਪਿਓ ਬੋਲੀ ਵੀ।
ਇਹ ਪਿਓ ਬੋਲੀ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਉਹਦੀ ਵਜ੍ਹਾ ਹੈ ਨਾ ਜੀ ਕਿ ਮਾਂ, ਅਸੀਂ ਜਿਸ ਵਸੇ ਵਿੱਚ ਬੈਠੇ ਹਾਂ ਇੱਥੇ ਤੇ ਮਾਂ ਨੂੰ ਬੋਲਣ ਹੀ ਕੋਈ ਨਹੀਂ ਦਿੰਦਾ, ਤੇ ਜੇ ਪਿਓ ਦੀ ਸਾਂਝ ਲੱਭ ਜਾਵੇ ਤੇ ਫੇਰ ਹੀ ਤੇ ਮਾਂ ਬੋਲੀ ਸਲਾਮਤ ਰਹਿ ਸਕਦੀ ਹੈ।
ਕਿਆ ਬਾਤ!
ਮੈਂ ਇੰਝ ਆਖਾਂਗਾ ਕਿ ਮਾਂ ਬੋਲੀ ਦੇ ਨੁਕਸਾਨ ਜੀ ਸਾਰਾ ਹੱਥ ਹੀ ਪਿਓ ਦਾ, ਜੇ ਪਿਓ ਮਾਂ ਬੋਲੀ ਨੂੰ ਸਲਾਮਤ ਰੱਖਦਾ ਤੇ ਮਾਂ ਬੋਲੀ ਕਦੇ ਮਿਟਦੀ ਨਾ।
ਅੱਛਾ ਤੁਸੀਂ ਕਾਫੀ ਲਿਖੀ, ਗਜ਼ਲ ਦਾ ਹਵਾਲਾ ਦਿੱਤਾ, ਕੋਈ ਨਜ਼ਮ ਤੇ ਵੀ ਅਜ਼ਮਾਇਸ਼ ਕੀਤੀ?
ਜੀ ਮੈਂ ਨਜ਼ਮ ਦੇ ਵਿੱਚ ਬੜਾ ਸੀਰ ਏ, ਜਾਂ ਨਜ਼ਮ ਦਾ ਮੇਰੇ ਵਜੂਦ ਵਿੱਚ ਬੜਾ ਸੀਰ ਏ।
ਤੇ ਫਿਰ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਦੀ ਇਹ ਤੇ ਬਾਕੀ ਰਹਿ ਜੇ, ਇਹ ਮੈਨੂੰ ਸ਼ਰਮਿੰਦਾ ਕਰੂ, ਮੈਂ ਚਾਹਾਂਗਾ ਕਿ ਕੁਛ ਸਾਡੇ ਨਾਲ ਸਾਂਝਾ ਕਰੋ।
ਮੈਂ ਇੱਕ ਛੋਟੀ ਨਜ਼ਮ ਤੁਹਾਡੇ ਨਾਲ ਵੰਡਾਂਗਾ ਕਿ ਦੁੱਖਾਂ ਵਿੱਚ ਆਇਆ ਹੀ ਖਿਆਲ ਮੇਰਾ ਸਖੀਏ, ਦੁੱਖਾਂ ਵਿੱਚ ਆਇਆ ਹੀ ਖਿਆਲ ਮੇਰਾ ਸਖੀਏ, ਸੁਖੀ ਹੋ ਕੇ ਪੁੱਛਿਆ ਹੀ ਹਾਲ ਮੇਰਾ ਸਖੀਏ, ਸਖੀ ਤੈਨੂੰ ਦੁੱਖ ਦੀ ਤੇ ਸੁੱਖ ਦੀ ਕਹਾਣੀ ਦੱਸਾਂ, ਸਾਵਾਂ ਦੀਆਂ ਤੰਦਾਂ ਦੱਸਾਂ, ਜ਼ਿੰਦਗੀ ਦੀ ਤਾਣੀ ਦੱਸਾਂ, ਕਰੀ ਦੀ ਕਰੂੰਬਲਾਂ ਦੇ ਤੀਲੇ ਕੰਨੀ ਪਾ ਕੇ ਵਾਲੀਆਂ ਦੀ ਆਸ ਉੱਤੇ ਜ਼ਿੰਦਗੀ ਗੁਜ਼ਾਰ ਲਈ, ਵਾਲੀਆਂ ਦੀ ਆਸ ਉੱਤੇ ਜ਼ਿੰਦਗੀ ਗੁਜ਼ਾਰ ਲਈ। ਇੱਕ ਨਿੱਕੀ ਜਿਹੀ ਹੋਰ ਨਜ਼ਮ ਤੁਹਾਡੀ ਨਜ਼ਰ ਕਰਾਂਗਾ। ਮੇਰੇ ਲਹੂ ਦਾ ਗਾਰਾ ਗੁੰਨ ਕੇ ਫਿਰ ਹੱਡਾਂ ਨੂੰ ਬਾਲਣ ਕਰਕੇ, ਮੇਰੇ ਲਹੂ ਦਾ ਗਾਰਾ ਗੁੰਨ ਕੇ ਫਿਰ ਹੱਡਾਂ ਨੂੰ ਬਾਲਣ ਕਰਕੇ, ਉਸ ਪਕਾਈਆਂ ਇੱਟਾਂ ਫਿਰ ਇੱਟਾਂ ਦਾ ਮਹਿਲ ਬਣਾਇਆ, ਮੇਰਾ ਕਤਲ ਲੁਕਾਵਣ ਕੀਤੇ ਆਪਣੇ ਮਹਿਲ ਦੇ ਮੱਥੇ ਉੱਤੇ ਲਿਖਿਆ ਮਾਸ਼ਾਅੱਲਾ।
ਆਏ ਹਾਏ ਹਾਏ, ਕਿਆ ਬਾਤ ਹੈ! ਇੱਕ ਆਖਰੀ ਸਵਾਲ, ਚੰਗਾ ਲਿਖਣ ਲਈ ਚੰਗਾ ਪੜ੍ਹਨਾ ਵੀ ਜ਼ਰੂਰੀ ਹੈ, ਕਿਹੜੇ ਕਿਹੜੇ ਸ਼ਾਇਰ ਨੂੰ ਪੜ੍ਹਿਆ?
ਮੈਂ ਪੰਜਾਬੀ ਦੇ ਜਿਹੜੇ ਸਾਡੇ ਵੱਡੇ ਨੇ ਬਾਬੇ ਨੇ, ਬਾਬਿਆਂ ਸਾਰਿਆਂ ਨੂੰ ਪੜ੍ਹਿਆ ਤੇ ਪੜ੍ਹਦੇ ਪਏ ਹਾਂ, ਕਿਉਂਕਿ ਬਾਬੇ ਤੇ ਜਦੋਂ ਤੁਸੀਂ ਪੜ੍ਹਦੇ ਹੋ ਬਾਬੇ ਦੀ ਗੱਲ ਚੋਂ ਨਵੀਂ ਪਰਤ ਖੁੱਲ ਜਾਂਦੀ ਹੈ। ਬਾਬਿਆਂ ਨੂੰ ਤੇ ਸਾਰਿਆਂ ਨੂੰ ਪੜ੍ਹਿਆ, ਲੇਕਿਨ ਉਹਦੇ ਨਾਲ ਨਾਲ ਦੋ ਤਿੰਨ ਸ਼ਾਇਰ ਜਿਹੜੇ ਸਾਡੇ ਵੇਲੇ ਦੇ ਸ਼ਾਇਰ ਨੇ, ਉਹਨਾਂ ਵਿੱਚ ਇੱਕ ਤਜੰਮੁਲ ਕਲੀਮ ਨੇ, ਉਹਨਾਂ ਨਾਲ ਰੱਜ ਕੇ ਗੋਠ ਕੀਤੀ ਹੈ, ਰੱਜ ਕੇ ਪੜ੍ਹਿਆ, ਰੱਜ ਕੇ ਸੁਣਿਆ, ਰੱਜ ਕੇ ਸੁਣਾਇਆ। ਉਹ ਪੰਜਾਬੀ ਗਜ਼ਲ ਦੇ ਮੇਰੇ ਪਸੰਦੀਦਾ ਸ਼ਾਇਰ ਨੇ। ਉਹਦੇ ਨਾਲ ਨਾਲ ਹੋਰ ਕਾਫੀ ਸਾਰੇ ਨਾਮ ਨੇ, ਬਲਕਿ ਮੈਂ ਇੰਜ ਕਿਉਂ ਨਾ ਆਖਾਂ, ਜੋ ਮੈਨੂੰ ਪਤਾ ਲੱਗ ਜਾਵੇ ਕਿ ਇਹ ਕਿਤਾਬ ਪੰਜਾਬੀ ਹੈ, ਇੱਕ ਵਾਰੀ ਮੈਂ ਉਹਨੂੰ ਪੜ੍ਹਨਾ ਜ਼ਰੂਰ ਹੁੰਦਾ, ਉਹਨੇ ਮੈਨੂੰ ਕੀ ਦੇਣਾ ਹੈ ਇਹ ਉਹਨੂੰ ਪਤਾ ਹੈ।
ਕਿਆ ਬਾਤ ਹੈ! ਸਮੇਂ ਦੀ ਬੜੀ ਕਹਿ ਲਵੋ ਕਿੱਲਤ, ਕਾਲ ਥੋੜ ਔਰ ਗੱਲਾਂ ਬਹੁਤ ਸਾਰੀਆਂ, ਕਾਫੀ ਦਾ ਰੰਗ ਉਹ ਤੁਹਾਡੇ ਕੋਲੋਂ ਨਾ ਸੁਣਿਆ ਤੇ ਅੱਜ ਦੀ ਮੁਲਾਕਾਤ ਅਧੂਰੀ ਰਹਿ ਜਾਏਗੀ। ਮੈਂ ਚਾਹੁੰਦਾ ਕਿ ਸਾਡੇ ਸੁਣਨ ਵਾਲਿਆਂ ਵਾਸਤੇ ਆਪਣੀ ਲਿਖੀ ਹੋਈ ਕੋਈ ਕਾਫੀ ਹੈ ਜਿਹੜੀ ਉਹ ਸਾਂਝੀ ਕਰੋ।
ਕਿ ਜੋਗੀ ਜੰਗ ਸਿਆਲੂ ਆਇਆ, ਨਾਹਨੂ ਅਕਰਬ ਹੀਰ ਦੇ ਬੂਹੇ ਆ ਕੇ ਅਲਖ ਜਗਾਇਆ, ਜੋਗੀ ਜੰਗ ਸਿਆਲੂ ਆਇਆ, ਤਖ਼ਤ ਹਜ਼ਾਰੇ ਕੱਲਾ ਰਾਂਝਾ, ਤਖ਼ਤ ਹਜ਼ਾਰੇ ਕੱਲਾ ਰਾਂਝਾ, ਜੰਗ ਰਾਂਝੇ ਤੇ ਮੇਰਾ ਸਾਂਝਾ, ਰੰਗਪੁਰ ਨੂੰ ਵੀ ਉਸ ਰੰਗ ਵਾਲੇ ਆ ਕੇ ਰੰਗ ਚੜਾਇਆ, ਜੋਗੀ ਜੰਗ ਸਿਆਲੂ ਆਇਆ। ਇੱਕ ਕਾਫੀ ਦੇ ਦੋ ਸ਼ੇਰ ਹੋਰ ਮੈਂ ਚਾਹਾਂਗਾ ਕਿ ਸੁਣਨ ਵਾਲਿਆਂ ਨਾਲ ਵੰਡ ਲਵਾਂ ਕਿ ਛੱਡ ਮਜ਼ਬਾਂ ਦੇ ਰੋਲੇ ਬੱਲਿਆ, ਛੱਡ ਮਜ਼ਬਾਂ ਦੇ ਰੋਲੇ, ਜਿਹਨੂੰ ਢੂੰਡੇ ਦੂਰ ਦੁਰਾਡੇ ਉਹ ਤਾਂ ਵਸਦਾ ਹੀ ਕੋਲੇ ਬੱਲਿਆ, ਛੱਡ ਮਜ਼ਬਾਂ ਦੇ ਰੋਲੇ, ਔਰ ਜੇ ਨਿਕਲੇ ਮਜ਼ਬਾਂ ਦੇ ਗੁੰਝਲੂ ਆਪਣਾ ਆਪ ਪਛਾਣੇ, ਤਾਂ ਤਫਰੀਕ ਨਾ ਦਿਸੇ ਤੈਨੂੰ ਇੱਕ ਨੂੰ ਇੱਕ ਕਰ ਜਾਣੇ, ਮੈਂ ਛੱਡ ਦੇਵੇਂ ਤਾਂ ਸ਼ੋ ਪਿਆਰਾ ਤੇਰੇ ਮੂੰਹੋਂ ਬੋਲੇ ਭਲਿਆ, ਛੱਡ ਮਜ਼ਬਾਂ ਦੇ ਰੋਲੇ ਭਲਿਆ, ਔਰ ਮਨ ਦੇ ਉੱਲੇ ਪ੍ਰੀਤਮ ਪਿਆਰਾ ਤੈਨੂੰ ਵਾਜਾਂ ਮਾਰੇ, ਉਹ ਸ਼ੋ ਪਾਵੇ ਜਿਹੜਾ ਭਲਿਆ ਆਪਣਾ ਆਪ ਸਵਾਰੇ, ਔਰ ਆਪਣਾ ਆਪ ਖੜਾ ਹੀ ਫਿਰਨਾ ਆਪਣੇ ਆਪ ਦੇ ਉੱਲੇ ਭਲਿਆ, ਛੱਡ ਮਜ਼ਬਾਂ ਦੇ ਰੋਲੇ ਭਲਿਆ, ਛੱਡ ਮਜ਼ਬਾਂ ਦੇ ਰੋਲੇ, ਜਿਹਨੂੰ ਢੂਡੇ ਦੂਰ ਦੁਰਾਡੇ ਉਹ ਤਾਂ ਵਸਦਾ ਹੀ ਕੋਲੇ ਭਲਿਆ, ਛੱਡ ਮਜ਼ਬਾਂ ਦੇ ਰੋਲੇ ਭਲਿਆ। ਆਖਰੀ ਸ਼ੇਰ ਤੇ ਮੇਰਾ ਆਖਰੀ ਪੈਗਾਮ ਕਿ ਯਾਰੋ ਤੱਸਾਂ ਗਿਰਵੀ ਰੱਖ ਕੇ ਵਗਦੀ ਨੈ ਨਹੀਂ ਲੈਣੀ, ਯਾਰੋ ਤੱਸਾਂ ਗਿਰਵੀ ਰੱਖ ਕੇ ਵਗਦੀ ਨੈ ਨਹੀਂ ਲੈਣੀ, ਬੰਦਾ ਮਾਰਿਆਂ ਜੇ ਲੱਭਦੀ ਏ ਜੰਨਤ ਮੈਂ ਨਹੀਂ ਲੈਣੀ, ਬੰਦਾ ਮਾਰਿਆਂ ਜੇ ਲੱਭਦੀ ਏ ਜੰਨਤ ਮੈਂ ਨਹੀਂ ਲੈਣੀ।
ਫਿਦਾ ਬੁਖਾਰੀ ਸਾਹਿਬ ਸਾਡੇ ਨਾਲ ਸਨ, ਔਰ ਇਹਨਾਂ ਵਿਚਾਰਾਂ ਤੋਂ ਬਾਅਦ ਮੇਰਾ ਖਿਆਲ ਹੈ ਕਿ ਹੁਣ ਮੇਰਾ ਕੁਝ ਬੋਲਣਾ ਬਿਲਕੁਲ ਬੇਕਾਰ ਹੋ ਜਾਏਗਾ। ਬਹੁਤ ਸ਼ੁਕਰੀਆ ਫਿਦਾ ਬੁਖਾਰੀ ਸਾਹਿਬ ਕਿ ਤੁਸੀਂ ਕੁਝ ਸਮਾਂ ਦਿੱਤਾ।
ਜੀ ਬੜੀ ਮਿਹਰਬਾਨੀ।
ਔਰ ਫਿਲਹਾਲ ਲਹਿੰਦੇ ਪੰਜਾਬ ਦੇ ਇਸ ਪਾਸੇ ਮਾਈਕ੍ਰੋਫੋਨ ਸਪੋਰਟ ਕਰਨੇ ਹੈ ਵਾਪਸ SBS ਸਟੂਡੀਓਜ਼ ਆਸਟ੍ਰੇਲੀਆ ਦੇ। ਬਹੁਤ ਸ਼ੁਕਰੀਆ।